ਜੇ ਸਿੱਧਾ ਅਰਥ ਵੀ ਲਾ ਲਈਏ ਨਾ ਨਾਨਕ ਨਿਰਗੁਣ ਗੁਣ ਕਰੇ, ਤਾਂ ਗੁਰੂ ਨਾਨਕ ਦੇਵ ਜੀ ਨਿਰਗੁਣਿਆਰਿਆਂ ਨੂੰ ਗੁਣ ਸਮੇਤ ਕਰ ਦਿੰਦੇ ਨੇ। ਗੁਣਵੰਤਿਆਂ ਗੁਣ ਦੇ ਜਿਨ੍ਹਾਂ ਦੇ ਕੋਲ ਗੁਣ ਹੁੰਦਾ ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ, ਕਹਿੰਦੇ ਇਹ ਬੰਦਾ ਅੱਛਾ ਇਹਨੂੰ ਹੋਰ ਗੁਣ ਦਿਓ। ਸੋ ਜਿਵੇਂ ਬਰਸਾਤ ਹੁੰਦੀ ਆ ਨਾ, ਬਰਸਾਤ ਜਦੋਂ ਹੁੰਦੀ ਹੈ ਜਿੱਥੇ ਬਿਲਕੁਲ ਵੀ ਪਾਣੀ ਨਹੀਂ ਖੜਾ ਜਿੰਨਾ ਛੱਪੜਾਂ ਵਿੱਚ, ਉਹਨਾਂ ਵਿੱਚ ਵੀ ਪਾਣੀ ਪੈ ਜਾਂਦਾ, ਜਿੱਥੇ ਪਹਿਲਾਂ ਪਾਣੀ ਹੈ ਉੱਥੇ ਹੋਰ ਪਾਣੀ ਪੈ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਜਦੋਂ ਕਥਾ ਕਰਦੇ ਨੇ, ਆਪ ਕਿਰਪਾ ਕਰਦੇ ਨੇ, ਤਾਂ ਜਿਨ੍ਹਾਂ ਕੋਲ ਤਾਂ ਬਿਲਕੁਲ ਕੁਛ ਵੀ ਨਹੀਂ, ਜਿਹੜੇ ਬਿਲਕੁਲ ਨਾਸਤਕ ਜੇ ਨੇ, ਸ਼ਰਧ ਨਿਸ਼ਰਧਕ ਨੇ, ਉਹਨਾਂ ਵਿੱਚ ਸ਼ਰਧਾ ਪੈਦਾ ਕਰ ਦਿੰਦੇ ਨੇ। ਹੌਲੀ ਹੌਲੀ ਉਹ ਵੀ ਬਣ ਜਾਂਦੇ ਨੇ ਸ਼ਰਧਾਲੂ ਗੁਰੂ ਘਰ ਦੇ। ਜਿਨ੍ਹਾਂ ਦੇ ਵਿੱਚ ਗੁਣ ਹੈਗੇ ਨੇ ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ, ਨਾਮ ਦੀ ਵਰਖਾ ਕਰਕੇ ਹੋਰ ਭਰ ਦਿੰਦੇ ਨੇ ਉਹਨਾਂ ਨੂੰ। ਪਰ ਇੱਕ ਗੱਲ ਹੈ ਕਿ ਤੇਹਾ ਕੋਈ ਨਾ ਸੁੱਝਈ, ਝੱਜਾ ਖਰਾਉਣ ਕਰਕੇ ਭਾਰਾ ਬਣ ਜਾਂਦਾ ਬਹੁਤ ਇਹ। ਵੈਸੇ ਤਾਂ ਝਈ ਅੱਖਰ ਜਿਹੜਾ ਹੈ ਬਹੁਤ ਹਲਕਾ ਬਣਦਾ ਹੈ ਝਈ, ਪਰ ਜਦੋਂ ਇਹਦੇ ਪਹਿਲਾਂ ਅੱਖਰ ਕੋਈ ਲੱਗ ਜਾਏ ਨਾ ਸੁੱਝ, ਫਿਰ ਇਉਂ ਬਣ ਜਾਂਦਾ ਸੁੱਝਈ। ਆ ਜੂਝ ਹੈ ਉਹ ਜਾਪ ਸਾਹਿਬ 'ਚ ਨਾ, ਆ ਝੰਝ ਹੈ ਉਹ ਬੋਲਣਾ ਬਹੁਤ ਔਖਾ। ਆਪਾਂ ਵੈਸੇ ਆਮ ਤੌਰ 'ਤੇ ਉੱਥੇ ਜੱਜਾ ਹੀ ਜ਼ਿਆਦਾ ਵਰਤਦੇ ਹਾਂ, ਅਝੂਝ ਹੈ ਅਝੰਝ ਹੈ, ਪਰ ਹੈ ਉਹ ਝੱਜੇ ਦੋਵੇਂ। ਇਸ ਕਰਕੇ ਝੱਜੇ ਦੋ ਬੋਲਣ ਲਈ ਥੋੜ੍ਹਾ ਜ਼ੋਰ ਲੱਗਦਾ। ਇੱਥੇ ਵੀ ਤੇਹਾ ਕੋਈ ਨਾ ਸੁੱਝਈ, ਉਹ ਹੈ ਜਾਂ ਕੋਈ ਨਹੀਂ ਸੁੱਝਦਾ, ਕੋਈ ਦਿਖਦਾ ਨਹੀਂ, ਜੇ ਤਿਸ ਗੁਣ ਕੋਏ ਕਰੇ, ਜਿਹੜਾ ਉਸ ਵਾਹਿਗੁਰੂ 'ਤੇ ਪਰਉਪਕਾਰ ਕਰੇ ਕਿ ਵਾਹਿਗੁਰੂ ਮੈਂ ਤੇਰੇ 'ਤੇ ਪਰਉਪਕਾਰ ਕਰਦਾ। ਪੁੱਛੋ ਤਾਂ ਕਿਸੇ ਨੂੰ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਪੁੱਛੋ, ਮਾਇਆ ਨੂੰ ਪੁੱਛੋ, ਦੇਵੀ ਦੇਵਤਿਆਂ ਨੂੰ ਪੁੱਛੋ, ਪੀਰਾਂ ਪੈਗੰਬਰਾਂ ਨੂੰ ਪੁੱਛੋ, ਔਲੀਆਂ ਮੌਲੀਆਂ ਨੂੰ ਪੁੱਛੋ, ਪੁੱਛੋ ਦੁਨੀਆਂ 'ਚ ਕਿਸੇ ਨੂੰ, ਕਿਉਂ ਬਈ ਰੱਬ 'ਤੇ ਪਰਉਪਕਾਰ ਕਰਦਾ ਤੂੰ? ਕੋਈ ਕਰ ਸਕਦਾ ਰੱਬ ਦੇ ਉੱਤੇ ਪਰਉਪਕਾਰ? ਕੋਈ ਨਹੀਂ ਕਰ ਸਕਦਾ। ਕੋਈ ਕਹੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਰਉਪਕਾਰ ਕਰ ਰਿਹਾ, ਰੁਮਾਲਾ ਦੇ ਕੇ, ਮੈਂ ਚਾਣ ਨਹੀਂ ਲਿਆਂਦੀ, ਮੈਂ ਸੋਨਾ, ਓਏ ਮਿੱਟੀ ਹੈ, ਕੁਛ ਨਹੀਂ ਦੇ ਸਕਦੇ ਆਪਾਂ ਮਹਾਰਾਜ ਨੂੰ। ਕਦੇ ਨਹੀਂ ਕਹਿਣਾ ਕਿ ਮੈਂ ਗੁਰਦੁਆਰੇ ਨੂੰ ਦੇ ਰਿਹਾ, ਇਹ ਤਾਂ ਇਹਨਾਂ ਦਾ ਹੀ ਹੈ ਜਿਹੜਾ ਆਪਾਂ ਦਿੰਦੇ, ਸੰਬੰਧ ਤਾਂ ਇਹਨਾਂ ਦਾ ਹੀ ਹੁੰਦਾ, ਜਿਹੜਾ ਆਪਾਂ ਖਾ ਰਹੇ 90% ਬਾਕੀ ਦਾ ਉਹ ਵੀ ਇਹਨਾਂ ਦਾ ਹੀ ਹੈ, ਜਿਹੜੇ ਗੁਣ ਦਿੱਤੇ ਹੋਏ ਨੇ ਆਪਾਂ ਨੂੰ ਉਹ ਵੀ ਇਹਨਾਂ ਦੇ ਹੀ ਨੇ। ਆਪਣੇ ਕੋਲ ਕੀ ਹੈ? ਆਪਣੇ ਕੋਲ ਤਾਂ ਕੁਛ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹੋ ਜਿਹਾ ਬੰਦਾ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਪਰਮਾਤਮਾ ਦੇ ਉੱਤੇ ਪਰਉਪਕਾਰ ਕਰ ਸਕਦਾ ਹੋਵੇ। ਪਰਉਪਕਾਰ ਕਰਨਾ ਪਰਮਾਤਮਾ ਉੱਤੇ ਬਹੁਤ ਔਖਾ, ਕਿਹਨੇ ਕਰਨਾ? ਕੋਈ ਨਹੀਂ ਕਰ ਸਕਦਾ, ਸਾਰੇ ਜਣੇ ਪਰਮਾਤਮਾ ਤੋਂ ਗੁਣ ਲੈਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਉਸ ਅਕਾਲ ਪੁਰਖ ਦੇ ਅੱਗੇ ਆਪਾਂ ਸਿਰਫ ਇੱਕੋ ਹੀ ਬੇਨਤੀ ਕਰੀਏ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਵ ਗੁਣ ਨਾ ਵਿਚਾਰ ਹੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਣਸ ਕੀ ਗਾਤੇ ਹੀ। ਆਪਾਂ ਤਾਂ ਕਿਰਪਾ ਹੀ ਮੰਗਣੀ ਆ ਹਮੇਸ਼ਾ, ਆਪਾਂ ਕੀ ਪਰਉਪਕਾਰ ਕਰਨੇ ਨੇ? ਇਹ ਅਣਜਾਣ ਬੰਦੇ ਹੁੰਦੇ ਜਿਹੜੇ ਕਹਿੰਦੇ ਮੇਰੇ ਪੱਥਰ 'ਤੇ ਮੇਰਾ ਨਾਂ ਲਿਖੋ, ਮੇਰਾ ਇੱਥੇ ਨਾਂ ਚਮਕ ਜਾਏ, ਐਂ ਹੋ ਜਾਏ। ਪਹਿਲਾਂ ਦੇਖ ਤਾਂ ਲਓ ਗੱਲ ਕਿਹਦੇ ਨਾਲ ਕਰ ਰਹੇ ਹਾਂ, ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਜਿਹਨੇ ਸਭ ਕੁਝ ਦਿੱਤਾ, ਉਸ ਮਾਲਕ ਨਾਲ ਕਦੇ ਐਸੀ ਗੱਲ ਨਹੀਂ ਕਰਨੀ। ਇਸੇ ਪੌੜੀ ਦੇ ਇੱਕ ਵਿਦਾਂਤਕ ਅਰਥ ਨੇ, ਜਿਹੜੇ ਥੋੜ੍ਹੇ ਜਿਹੇ ਹੈ ਤਾਂ ਟੇਢੇ ਢੰਗ ਦੇ ਅਰਥ ਹੁੰਦੇ, ਜਦੋਂ ਕਿਉਂਕਿ ਆਮ ਜਦੋਂ ਆਪਾਂ ਇਹ ਚੀਜ਼ਾਂ ਨਹੀਂ ਸੁਣੀਆਂ ਹੁੰਦੀਆਂ ਉਦੋਂ ਆਪਾਂ ਨੂੰ ਬਹੁਤ ਔਖੇ ਲੱਗਦੇ ਨੇ। ਫਿਰ ਕੱਲ੍ਹ ਨੂੰ ਆਪਾਂ ਉਹਨਾਂ ਅਰਥਾਂ ਦੀ ਫਿਰ ਵਿਚਾਰ ਕਰ ਲਵਾਂਗੇ। ਪਹਿਲਾਂ ਮੇਰਾ ਵਿਚਾਰ ਇਹੀ ਬਣੇ ਨਾ ਸੁਣਾਵਾਂ ਇਹ, ਕਿਉਂਕਿ ਜਿਨ੍ਹਾਂ ਨੇ ਵਿਦਾਂਤ ਦੀਆਂ ਪੁਸਤਕਾਂ ਨਹੀਂ ਪੜ੍ਹੀਆਂ ਹੁੰਦੀਆਂ, ਫਿਰ ਉਹਨਾਂ ਲਈ ਤਾਂ ਉਹ ਚੀਜ਼ਾਂ ਬਹੁਤ ਔਖੀਆਂ ਹੋ ਜਾਂਦੀਆਂ ਹਨ। ਪਰ ਇਹ ਹੁੰਦਾ ਨਾ ਵੀ ਜਿਵੇਂ ਕਦੇ ਨਾ ਕਦੇ ਕੋਈ ਨਾ ਕੋਈ ਫਿਰ ਬੰਦਾ ਇਹੋ ਜਿਹਾ ਹੁੰਦਾ ਵੀ ਉਹ ਸੁਣ ਵੀ ਲੈਣ, ਨਾਲੇ ਸੁਣੇ ਬਿਨਾਂ ਆਪਾਂ ਨੂੰ ਗਿਆਨ ਹੁੰਦਾ ਹੀ ਨਹੀਂ। ਪਰ ਆਪਾਂ ਜਿੰਨੀ ਪੰਜਵੀਂ ਪੌੜੀ ਵਿੱਚ ਜਿੰਨਾ ਸਭ ਕੁਝ ਸੁਣ ਲਿਆ ਉਹੀ ਕੁਛ ਆਵੇਗਾ ਦੁਬਾਰਾ, ਇੰਨਾ ਔਖਾ ਵੀ ਨਹੀਂ ਆਉਣਾ ਉਹਦੇ ਵਿੱਚ ਦੁਬਾਰਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਠਵੀਂ ਪੌੜੀ ਵਿੱਚ ਸਰਵਣ ਦੀ ਮਹਿਮਾ ਨੂੰ ਕਥਨ ਕਰਦਿਆਂ ਸਿੱਧਾਂ ਨੂੰ ਦੱਸਦੇ, ਕਹਿੰਦੇ ਸਰਵਣ ਦੀ ਮਹਿਮਾ ਦੱਸੋ ਮਹਾਰਾਜ, ਸੁਣਨ ਦੇ ਨਾਲ ਜਿਹੜਾ ਕਿੰਨਾ ਕੁ ਮਹੱਤਵ ਮਿਲਦਾ। ਆਪ ਜੀ ਨੇ ਕਿਹਾ ਕਿ ਸੁਣਿਆ ਫਿਰ ਮੰਨਿਆ, ਮਨ ਕੀਤਾ ਭਾਉ, ਜਾਂ ਗਾਵੀਐ ਸੁਣੀਐ ਮਨ ਰੱਖੀਐ ਭਾਉ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣਿਆ सिद्ध पीर सुरनाथ ये दो तीन भाव आने हैं। एक तो सुन कहते देखो जे सुनांगे नहीं फिर पता नहीं लगना सिद्ध कौन है। ये तो आप पाठ करते रोज ही पढ़ जाने कि सुनया सिद्ध पीर सुरनाथ। अगली पंक्ति सुनया धरतवल आकार, फिर अगली पंक्ति, फिर अगली पंक्ति रोज पाठ करते। पर यह है भी थोड़ा जहा प्यार जे देखो कि सुनया ही पता लगता है कि फलाना बंदा सिद्ध है। तो सिद्ध किनू कहने? सिद्धियां संपन्न, जिन्हां ने रिद्धियां सिद्धियां की प्राप्ति की हुंदी है। 84 आसन लाउंदे ने गोरख दे चेले ने 84 सिद्ध तो वह ने जिहड़े गोरख दे चेले ने। 84 सिद्ध एक होर भी ने, वक्खो वक्खरे दो वारी 84 सिद्ध आउंदे ने। तो इस प्रकार पीर जिहड़े मुसलमानां दे वडक्के हुंदे ने, वड्डियां नूं पीर मानदे ने। कई भेद होंगे ना, एक हुंदा शेख, एक पीर, एक पैगंबर, एक औलिए मौलिए, एक फकीर फकर, यह कई होंगे ने। इस करके इन्हों का फर्क थोड़ा थोड़ा हुंदा। सुन के ही पता लगता कि पीर है, पीर बुद्धू शाह है, पीर मियां मीर है। सुर सुर तो पढ़ लिया, जे कोई बच्चा पढ़े सुर बाजे की समझ ही जाऊगा। कई बार आम बंदे नहीं पता नहीं सुर की है, अगला कहना वो जी बाजे च सुर होंगी जानी वो होनी या कोई होर चीज होनी। सुर सुर नाम देवते दा, नाथ सुन के पता लगता कि नाथ है। किन्ने नाथ है? नौ नाथ। सुन के पता लग्या ना नौ नाथ। जब तक आप किसी गल नूं सुनते नहीं उदों तक आपू किसी गल का ज्ञान हो ही नहीं सकता। इस करके महाराज कहने सुनया धरत धवल आकाश। सुन के ही पता लगता है कि धरती दे थले धौला बलद खड़ा है, कि वह धौला बलद केड़ा धर्म है। इस गल का सुन के ज्ञान हुंदा है। आकाश आसमान वाल नूं छोटा जा बच्चा देखता पर उन्हों ज्ञान नहीं कि इहदा नाम आकाश है। जब मां बाप तो सुन लेंदा तां उन्हों पता लगता इहदा नाम आकाश है। सुन के ज्ञान हुंदा ना। सो इस करके सतगुरु महाराज कहने सुन नाल बहुत फायदा। जिवें कोई कहे मैं नहीं कथा सुनदा, मैं कीर्तन नहीं सुनदा, मैं बाणी नहीं सुनदा। कई लोग कहणगे सानू पता ही है जो उत्थे कहना आ की सुनना, पर महाराज कहने सुन सुन के बंदा बहुत वड्डा बन जांदा। सुनया दीप लो पाताल, सुन के ही पता लगता है कि सत दीप ने, 14 लोक ने, ते सत पताल ने। सुन के ही पता लग्या। महाराज पहला सुनन दा एक महात्म दसणगे। पहला तो मनुख नूं उहदी सधारण बोली विच जीत समझाई जांदी है, फिर उदू बाद दूसरी बोली च गल आउंदी। सुनया पोहे ना सकै काल, सुन के ही पता लगता कि मौत भी कोई चीज है। मौत पोह नहीं सकती बंदे नूं। किहनूं कहिंदे? सुन के ही पता लग्या भी नाम सुनन वाले नूं मौत पोह नहीं सकती, देख नहीं सकती, लिजा नहीं सकती। नानक भगतां सदा विगास। यह गल भी सुन के ही पता लगी है भी भगतां नूं सदा ही खेड़ा रहिंदा। सुनया दुख पाप का नाश, सुनन दे नाल ही दुख ते पाप की निवृत्ति हुंदी पई। नाम दे सुनन नाल कन्नां विच नाम पैंदा जावे दुख ते पाप की निवृत्ति होनी शुरू हो जांदी। हुण उही चीजां ने संसार दीआं जिन्हां नाल दुख ते पाप वधदा है। देखो सुनन दा फायदा भी है ते सुनन दा नुकसान भी है। महाराज कहिंदे जे चंगीआं चीजां सुन लोंगे उहदा फायदा, माड़ीआं चीजां सुन लोंगे उहदा नुकसान है। इस करके जे गुरु दी बाणी सुणीए, जे कन्नां नाल वाहिगुरु मंत्र सुणीए, मूल मंत्र सुणीए, तां उहदा बहुत भारी लाभ होवेगा। सतगुरु महाराज कहने सिद्धो जिहड़ा सुनना है ना ਜਾਂ ਸਾਧ ਸੰਗਤ ਜੀ ਜਿਹੜਾ ਸੁਣਨਾ ਨਾ, ਸੁਣਨਾ ਜ਼ਰੂਰ ਚਾਹੀਦਾ। ਕਈ ਵਾਰੀ ਐਸਾ ਵੀ ਹੁੰਦਾ, ਕਈ ਥਾਈਂ ਕਥਾ ਵਾਜ ਕੋਈ ਕਥਾ ਕਰਦੇ ਨੇ, ਆਮ ਤੌਰ 'ਤੇ ਸੰਗਤਾਂ ਦਾ ਕਹਿਣ ਵੀ ਅੱਜ ਨਹੀਂ ਅਸੀਂ ਸੁਣਦੇ ਜੀ, ਅੱਜ ਫਲਾਨਾ ਬੰਦਾ ਨਹੀਂ ਆਇਆ, ਅੱਜ ਨਹੀਂ ਸੁਣਨਾ। ਪਰ ਮੇਰਾ ਇੱਕ ਵਿਚਾਰ ਇਹ ਬਣਦਾ, ਕਿਤੇ ਵੀ ਕਦੇ ਵੀ ਮੈਂ ਕਿਤੇ ਚਲੇ ਜਾਵਾਂ ਮੱਥਾ ਟੇਕਣ ਕਿਸੇ ਸਥਾਨ 'ਤੇ, ਜੇ ਕਥਾ ਕਰਦਾ ਮੈਂ ਜ਼ਰੂਰ ਸੁਣਦਾ ਉਹਦੀ, ਭਾਵੇਂ ਉਹ ਕਹੀ ਜੀ ਵੀ ਕਥਾ ਕਰੇ। ਪਰ ਇੱਕ ਚੀਜ਼ ਦੇਖੀ ਆ ਕਿ ਰੱਬ ਸਾਰਿਆਂ ਅੰਦਰ ਹੈ, ਪਰਮਾਤਮਾ ਉਹਦੇ ਵਿੱਚੋਂ ਇਹੋ ਜਿਹੀ ਗੱਲ ਕਈ ਵਾਰ ਬੁਲਾ ਦਿੰਦਾ ਜਿਹੜੀ ਮੈਨੂੰ ਸਾਰੀ ਜ਼ਿੰਦਗੀ ਨਹੀਂ ਮੈਂ ਕਦੇ ਸੋਚੀ, ਉਹਦੇ ਵਿੱਚੋਂ ਪਤਾ ਨਹੀਂ ਕੀ ਬੋਲ ਜਾਂਦਾ ਉਹ। ਇਸ ਕਰਕੇ ਹਰੇਕ ਨੂੰ ਹੀ ਸੁਣਨਾ ਚਾਹੀਦਾ, ਸੁਣ ਕੇ ਕਦੇ ਨਾ ਕਦੇ ਉਹਦੇ ਵਿੱਚੋਂ ਫਿਰ ਗਿਆਨ, ਕੋਈ ਨਾ ਕੋਈ ਗਿਆਨ ਦੀ ਚੀਜ਼ ਮਿਲ ਜਾਂਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਰਵਣ ਕਰਨ ਦਾ ਬਹੁਤ ਵੱਡਾ ਮਹਾਤਮਾ, ਨਾਲੇ ਨਾਮ ਦੇ ਸੁਣਨ ਦਾ ਮਹਾਤਮਾ ਸਾਰੇ ਹੀ ਕਹਿੰਦੇ ਨੇ। ਆ ਜਿਹੜੇ ਨਾਥ ਨੇ, ਸੁਰ ਦੇਵਤੇ ਨੇ, ਪੀਰ ਨੇ, ਸਿੱਧ ਨੇ, ਇਹਨਾਂ ਨੂੰ ਪੁੱਛੋ ਤੁਸੀਂ ਨਾਥ ਕਿਵੇਂ ਬਣੇ, ਦੇਵਤੇ ਕਿਵੇਂ ਬਣੇ, ਪੀਰ ਕਿਵੇਂ ਬਣੇ, ਸਿੱਧ ਕਿਵੇਂ ਬਣੇ। ਉਹ ਕਹਿੰਦੇ ਸੁਣਿਆ, ਕਹਿੰਦੇ ਅਸੀਂ ਤਾਂ ਨਾਮ ਨੂੰ ਸੁਣ ਸੁਣ ਕੇ ਏਡੀ ਉੱਚੀ ਅਵਸਥਾ ਤੱਕ ਆ ਗਏ। ਇਹ ਵੀ ਨਾਮ ਨੂੰ ਸੁਣ ਕੇ ਏਡੇ ਏਡੇ ਬਣੇ ਨੇ, ਇਹ ਕਿਹੜਾ ਜੰਮਦਿਆਂ ਸਾਰ ਹੀ ਨਾਥ ਬਣ ਗਿਆ ਸੀ ਕੋਈ, ਜਾਂ ਸਿੱਧ ਬਣ ਗਿਆ ਸੀ ਕੋਈ। ਨਾਮ ਜਪ ਜਪ ਕੇ ਹੀ ਬੰਦਾ ਇੰਨੀ ਉੱਚੀ ਅਵਸਥਾ ਤੱਕ ਜਾਂਦਾ, ਨਾਮ ਨੂੰ ਸੁਣ ਸੁਣ ਕੇ ਹੀ ਪਹੁੰਚਦਾ। ਇਸ ਕਰਕੇ ਮਹਾਰਾਜ ਕਹਿੰਦੇ ਸੁਣਨ ਦੇ ਨਾਲ ਹੀ ਜਿਹੜਾ ਆਕਾਸ਼ ਹੈ, ਧਵਲ ਧੌਲਾ ਬਲਦ ਹੈ, ਧਰਤੀ ਹੈ, ਇਹ ਵੀ ਨਾਮ ਦੇ ਸ੍ਰਵਣ ਕਰਕੇ ਹੀ ਸ਼ਕਤੀ ਲੈ ਕੇ ਆਪਣਾ ਕਾਰਜ ਕਰਦੇ ਨੇ। ਦੀਪ ਲੋ ਪਾਤਾਲ ਵੀ ਨਾਮ ਦੇ ਆਸਰੇ ਹੀ ਕਰਦੇ ਨੇ ਸਾਰਾ ਕੁਝ। ਅਤੇ ਜਿਹੜੀ ਹੈ ਨਾਮ ਦੇ ਸੁਣ ਕਰਕੇ ਕਾਲ ਟਲ ਜਾਂਦਾ ਇਨਸਾਨ ਦਾ, ਭਗਤੀ ਕਰਨ ਵਾਲਿਆਂ ਦਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ, ਭਗਤਾਂ ਦੇ ਹਿਰਦੇ 'ਚ ਖੇੜਾ ਰਹਿੰਦਾ ਸਦਾ। ਕਿਉਂਕਿ ਜੇ ਇਹਨਾਂ ਕੋਲੋਂ ਵੀ ਜਾ ਕੇ ਪੁੱਛੀਏ ਨਾ ਵੀ ਤੁਸੀਂ ਨਾਥ ਕਿਵੇਂ ਬਣੇ, ਕਿਵੇਂ ਬਣੇ, ਕਿਵੇਂ ਬਣੀਆਂ, ਤਾਂ ਇਹ ਮਹਾਰਾਜ ਕਹਿੰਦੇ ਸਾਰਾ ਸ਼ਰਵਣ ਦਾ ਹੀ ਮਹਾਤਮਾ ਹੈ। ਸ਼ਰਵਣ ਸਾਰਿਆਂ ਨਾਲੋਂ ਵੱਡੀ ਭਗਤੀ ਹੈ। ਕੱਲ੍ਹ ਨੂੰ ਵਿਚਾਰ ਕਰਾਂਗੇ ਅੱਗੇ, ਜੇ ਜੁਗ ਚਾਰੇ ਆਰਜਾ ਦਾ ਥੋੜ੍ਹਾ ਸੂਖਮ ਵਿਚਾਰ ਕਰਕੇ ਫਿਰ ਇਸ ਪੌੜੀ ਦਾ ਵੀ ਅੱਗੇ ਵਿਚਾਰ ਕਰਾਂਗੇ ਕਿ ਸੁਣਿਆ ਸਿੱਧ ਪੀਰ ਸੁਰਨਾਥ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਆਓ ਨਾਮ ਨੂੰ ਕੰਨਾਂ ਨਾਲ ਸੁਣੀ ਜਾਓ, ਬਸ ਇਹ ਸਾਰਿਆਂ ਨਾਲੋਂ ਵੱਡੀ ਚੀਜ਼ ਹੈ। ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਇਸ ਤੋਂ ਥੱਲੇ ਬਹੁਤ ਕੁਛ ਹੈਗਾ, ਇੱਥੇ ਧਿਆਨ ਕਰੋ, ਉੱਥੇ ਧਿਆਨ ਕਰੋ, ਆਹ ਗੱਲ ਕਰੋ, ਉਹ ਕਰੋ, ਸਾਰੀਆਂ ਗੱਲਾਂ ਨਾਲੋਂ ਸ਼੍ਰੋਮਣੀ ਜਿਹੜੀ ਆ ਨਾ, ਮਹਾਰਾਜ ਨੇ ਜਿਹੜੇ ਬਚਨ ਕੀਤੇ ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ, ਇਹ ਸਭ ਤੋਂ ਵੱਡੀ ਮਹਾਰਾਜ ਦੀ ਸਿੱਖਿਆ ਹੈ ਕਿ ਮੂੰਹ ਨਾਲ ਬੋਲੋ ਅਤੇ ਕੰਨਾਂ ਨਾਲ ਬਾਣੀ ਨੂੰ ਸੁਣੀ ਜਾਓ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
ਪੌੜੀ 'ਤੇ ਆਪਣੇ 'ਤੇ ਕਿਰਪਾ ਕੀਤੀ ਸੀ। ਕੁਛ ਐਸੇ ਅਰਥ ਨੇ ਜਿਹੜੇ ਅੱਜ ਦੇ ਯੁੱਗ 'ਚ ਅਲੋਪ ਹੋਏ ਨੇ। ਕਿਉਂ? ਇੱਕ ਨਵੀਂ ਚੀਜ਼ ਚੱਲੀ, ਨਵੇਂ ਵਿਦਵਾਨ ਆਏ, ਕੁਝ ਪੁਰਾਣੇ ਵਿਦਵਾਨਾਂ ਦੀਆਂ ਚੀਜ਼ਾਂ ਨੇ ਜਿਹੜੀਆਂ, ਪੁਰਾਣੇ ਵਿਦਵਾਨ ਜਿਵੇਂ ਹੁਣ ਵੀ ਬੈਠੇ ਨੇ, ਜਦੋਂ ਕਦੇ ਕੈਸਟ ਵਿੱਚ ਉਹ ਸਿੱਧੇ ਸਾਧੇ ਅਰਥ ਸੁਣਦੇ ਨੇ, ਪਰ ਉਹ ਕਹਿ ਵੀ ਦਿੰਦੇ ਨੇ ਜਿਹੜੇ ਉਹ ਅਰਥ ਸੀ ਦੂਸਰੇ, ਗਾਉਣੀ ਅਰਥ, ਇਹ ਸੰਕੇਤੀ ਅਰਥ, ਕਈ ਤਰ੍ਹਾਂ ਦੇ ਅਰਥ ਨੇ, ਉਹ ਅਰਥ ਨਹੀਂ ਲਾਏ। ਉਹਨਾਂ ਵਾਸਤੇ ਇਹੋ ਜਿਹੀ ਚੀਜ਼ ਲਾਉਣੀ ਪੈਂਦੀ ਹੈ। ਬਾਕੀ ਇਹ ਹੈ ਵੀ ਜਿਨ੍ਹਾਂ ਨੇ ਕੁਛ ਵਿਦਾਂਤ ਪੜ੍ਹਿਆ ਹੁੰਦਾ ਉਹਨਾਂ ਨੂੰ ਕੁਝ ਇਹਨਾਂ ਚੀਜ਼ਾਂ 'ਚ ਥੋੜ੍ਹੀ ਥੋੜ੍ਹੀ ਸਮਝ ਪੈਣ ਲੱਗ ਪੈਂਦੀ। ਨਵੇਂ ਯੁੱਗ ਦੇ ਵਿੱਚ ਨਵੇਂ ਅਰਥ ਨੇ ਲਾਏ ਹੋਏ ਨੇ, ਉਹ ਲਿਖੇ ਹੋਏ ਅੱਖਰ ਤੋਂ ਗਾਹ ਨਹੀਂ ਵੱਧਦੇ, ਵੀ ਇੰਨਾ ਹੀ ਲਿਖਿਆ ਹੋਇਆ। ਪਰ ਇਹਦੇ ਵਿੱਚੋਂ ਡੂੰਘਾ ਭਾਵ ਜਦੋਂ ਨਿਕਲਦਾ ਹੈ ਤਾਂ ਉਦੋਂ ਆਪਾਂ ਬਹੁਤ ਡੂੰਘਾ ਭਾਵ ਸੰਸਾਰੀ ਕੰਮਾਂ ਵਿੱਚ ਤਾਂ ਡੂੰਘਾ ਭਾਵ ਆਪਾਂ ਕੱਢ ਲੈਂਦੇ ਹਾਂ, ਪਰ ਜਦੋਂ ਗੁਰਬਾਣੀ ਵਿੱਚ ਆਉਂਦੀ ਗੱਲ ਉਦੋਂ ਡੂੰਘਾ ਭਾਵ ਨਿਕਲਣਾ ਔਖਾ ਹੋ ਜਾਂਦਾ। ਇਹ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਪਹਿਲਾਂ ਸਿੱਧਾ ਨਾਲ ਚਰਚਾ ਹੋਣਾ, ਫਿਰ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਹੋਰ ਗੁਰਸਿੱਖ ਪੁੱਛਦੇ ਨੇ, ਮਹਾਰਾਜ ਜੀ ਜੇ ਆਰਜ ਬਣਨਾ ਹੋਵੇ ਬੰਦੇ ਨੇ ਸ੍ਰੇਸ਼ਟ ਬਣਨਾ ਸਾਰਿਆਂ ਨਾਲੋਂ, ਆਰਜ ਦਾ ਮਤਲਬ ਸ੍ਰੇਸ਼ਟ ਹੁੰਦਾ, ਤਾਂ ਆਪ ਕਿਰਪਾ ਕਰਕੇ ਦੱਸੋ ਵੀ ਫਿਰ ਕੀ ਸਾਧਨ ਕਰਨੇ ਚਾਹੀਦੇ ਨੇ। ਭਾਵ ਬਦਲ ਦਿੱਤੇ ਨੇ ਇੱਥੇ, ਜੇ ਯੁੱਗ ਚਾਰੇ ਆਰਜਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜੇ ਆਰਜ ਸ੍ਰੇਸ਼ਟ ਬਣਨਾ ਹੈ ਤਾਂ ਚਾਰ ਜਿਹੜੇ ਨੇ ਸ਼੍ਰਵਣ ਮੰਨਣ ਮਧਿਆਸਣ ਤਾਂ ਤੰਗ ਦਾ ਸੋਧਨ ਕਰਨਾ, ਇਹ ਚਾਰ ਚੀਜ਼ਾਂ ਆ ਜਾਂਦੀਆਂ ਨੇ। ਫਿਰ ਇਹ ਜਿਹੜੇ ਚਾਰ ਨੇ ਵਿਰਾਗ ਵਿਵੇਕ ਖੜਸਮਤੀ ਮੋਖ ਇੱਛਾ, ਇਹਦੀ ਵਿਆਖਿਆ ਦੀ ਲੋੜ ਨਹੀਂ ਕਿਉਂਕਿ ਇਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਇਸ ਕਰਕੇ ਜਿਹੜੀ ਪਹਿਲਾਂ ਵਿਆਖਿਆ ਕੀਤੀ ਹੁੰਦੀ ਉਹਦੀ ਇਹੀ ਮੌਜ ਰਹਿੰਦੀ ਹੈ ਕਿ ਬਾਅਦ ਵਿੱਚ ਉਹਨੂੰ ਦੁਬਾਰਾ ਵਿਆਖਿਆ ਕਰਨ ਦੀ ਲੋੜ ਨਹੀਂ ਪੈਂਦੀ। ਸ਼੍ਰਵਣ ਮੰਨਣ ਅਧਿਆਸਨ ਤਤੰਗ ਦਾ ਸੋਧਨ ਵੀ ਆਪ ਨੇ ਸੁਣਿਆ, ਉਹ ਵੀ ਆਪਾਂ ਪੰਜਵੀਂ ਪੌੜੀ ਸਾਰਾ ਕੁਛ ਕਰ ਚੁੱਕੇ ਹਾਂ, ਅਤੇ ਪੰਜਵੀਂ ਪੌੜੀ ਵਿੱਚ ਹੀ ਆਪਾਂ ਨੇ ਵਿਰਾਗ ਵਿਵੇਕ ਖੜਸਮਤੀ ਮੋਖ ਇੱਛਾ ਇਹ ਆਪਾਂ ਉਦੋਂ ਕੀਤਾ ਸੀ ਜਦੋਂ ਅਧਿਕਾਰੀ ਅਨੁਬੰਧ ਸੰਬੰਧ ਅਨੁਬੰਧ ਵਿਸ਼ੇ ਅਨੁਬੰਧ ਇਹ ਅਨੁਬੰਧ ਆਏ ਸੀ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜੇ ਸ੍ਰੇਸ਼ਟ ਬਣਨਾ ਤਾਂ ਜਿਹੜੇ ਚਾਰ ਸਾਧਨ ਨੇ ਇਹਨਾਂ ਦੇ ਯੁੱਗ ਤੋਂ ਭਾਵ ਸੰਯੁਕਤ ਹੋ ਕੇ ਜਦੋਂ ਜੀਵ ਚੱਲਦਾ ਹੈ ਵਿਰਾਗ ਵਿੱਚ ਵਿਵੇਕ ਵਿੱਚ ਖੜਸਮਤੀ ਵਿੱਚ ਮੋਖ ਇੱਛਾ ਵਿੱਚ ਇਹਦੇ ਸੰਯੁਕਤ ਹੋ ਕੇ ਚੱਲਦਾ ਹੈ, ਫਿਰ ਉਹਦੇ ਨਾਲ ਕੀ ਵਰਤਦੀ ਹੈ ਹੋਰ ਦਸੂਣੀ ਹੋਏ। ਫਿਰ ਦਾ ਜਿਹੜੀ ਦਵੈਸ਼ ਹੈ ਇਸ ਦਵੈਸ਼ ਤੋਂ ਇਹਦੀ ਬਿਰਤੀ ਸਾਧਨਾ ਕਰਕੇ ਊਣੀ ਹੋ ਜਾਂਦੀ ਹੈ। ਕਿਹੜੀ? ਜਿਹੜੀ ਦਵੈਸ਼ ਦੇਣ ਵਾਲੀ ਚੀਜ਼ ਹੈ ਨਾ ਉਹ ਹੈਗੀ ਅਵਿੱਦਿਆ। ਅਵਿੱਦਿਆ ਤੋਂ ਜੇ ਆਪਣੇ ਆਪ ਨੂੰ ਪਰੇ ਕਰਨਾ ਹੋਵੇ ਤਾਂ ਇਹ ਚਾਰ ਸਾਧਨਾ ਦੀ ਲੋੜ ਪੈਂਦੀ ਹੈ, ਕਿਉਂਕਿ ਚਾਰ ਸਾਧਨਾ ਤੋਂ ਬਿਨਾਂ ਜੀਵ ਦੀ ਅਵਿੱਦਿਆ ਜਾਂਦੀ ਨਹੀਂ। ਫਿਰ ਜਿਹੜੀ ਇਹ ਅਵਿੱਦਿਆ ਹੈ ਇਹਦੇ ਤੋਂ ਅਤੇ ਜਿਹੜੀਆਂ ਦਸੇ ਇੰਦਰੀਆਂ ਨੇ ਇਹਨਾਂ ਨੂੰ ਊਣੀਆਂ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ਿਆਂ ਤੋਂ। ਇਹ ਊਣੀਆਂ ਹੋ ਜਾਣਗੀਆਂ ਜਦੋਂ ਖਾਲੀ ਹੋ ਜਾਣਗੀਆਂ ਦਸੋ ਇੰਦਰੀਆਂ ਵਿਸ਼ਿਆਂ ਤੋਂ ਰਹਿਤ ਕਰ ਲਵਾਂਗੇ ਚਾਰ ਸਾਧਨਾਂ ਦੇ ਸੰਯੁਕਤ ਹੋ ਕੇ, ਫਿਰ ਪਰਮੇਸ਼ਰ ਨੂੰ ਕਿੱਥੇ ਜਾਣ ਲਵਾਂਗੇ ਜੀ? ਨਵਾਂ ਖੰਡਾਂ ਵਿੱਚ ਜਾਣ ਹੀ ਹੈ, ਅੱਠੀ ਪਹਿਰੀ ਅੱਠ ਖੰਡ ਨਵਾਂ ਖੰਡ ਸਰੀਰ, ਇਹ ਖੰਡ ਹੈ ਸਾਡਾ ਨਵਾਂ ਖੰਡ। ਇਸ ਕਰਕੇ ਇਸਮੈ ਨਾਮ ਨਿਧਾਨ ਏਕ ਭਲ ਹੈ ਗੁਣੀ ਗਹੀਰ, ਅੱਠੀ ਪਹਿਰੀ ਅੱਠ ਖੰਡ ਨਵਾਂ ਖੰਡ ਸਰੀਰ, ਨਵਾਂ ਖੰਡਾਂ ਵਿੱਚ ਜਾਣੀਆਂ। ਨੌਵੇਂ ਖੰਡ ਵਾਲੇ ਸਰੀਰ, ਨੌ ਜਿਹੜੇ ਖੰਡ ਨੇ ਸਰੀਰ ਦੇ, ਇਹਦੇ ਵਿੱਚ ਪਰਮੇਸ਼ੁਰ ਨੂੰ ਫਿਰ ਜਾਣ ਲਈਦਾ। ਨਾਲ ਚੱਲੈ ਸਭ ਕੋਏ, ਜਦੋਂ ਆਪਾਂ ਇੱਕ ਪੱਖ ਵਿੱਚ ਇਹਨਾਂ ਨੂੰ ਨਾਲ ਲੈਂਦੇ ਹਾਂ ਵਿਰਾਗ ਵਿਵੇਕ ਖੜਸਮਤੀ ਮੋਖ ਇੱਛਾ ਨੂੰ, ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਂਦੀ, ਹਿਰਦੇ 'ਚ ਬ੍ਰਹਮ ਨੂੰ ਦੇਖ ਲੈਂਦੇ ਹਾਂ, ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਕੀਲੀ ਈਰਖਾ ਦਵੈਸ਼ ਜਿੰਨੀ ਗੰਦਗੀ ਹੈ ਸਾਰੀ ਚਲੀ ਜਾਂਦੀ ਹੈ, ਹਰ ਇੱਕ ਚੀਜ਼ ਹੀ ਨਾਸ ਹੋ ਜਾਂਦੀ ਹੈ। ਅਤੇ ਜਿਹੜੇ ਸ਼ੁਭ ਗੁਣ ਨੇ ਉਹ ਅੰਦਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ। ਨਾਲ ਚੱਲੇ ਸਭ ਕੋਏ, ਸੱਤ ਸੰਤੋਖ ਦਇਆ ਧਰਮ ਵਿਚਾਰ ਮਿੱਠਾ ਬੋਲਣਾ ਨਿਵ ਚੱਲਣਾ ਧੀਰਜ ਰੱਖਣਾ, ਇਹ ਸਾਰੇ ਸ਼ੁਭ ਗੁਣ ਅੰਦਰ ਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹ ਵੀ ਆਪਾਂ ਸੁਣ ਚੁੱਕੇ ਹਾਂ ਨਿਧਿਆਸਣ ਦੇ ਵਿੱਚ, ਸ਼੍ਰਵਣ ਵਿੱਚ, ਮੰਨਣ ਵਿੱਚ, ਫਿਰ ਨਿਧਿਆਸਣ ਵਿੱਚ ਕਿ ਇਹ ਉਹੀ ਚੀਜ਼ ਆਈ ਹੈ ਕਿ ਸਜਾਤੀ ਬਿਰਤੀਆਂ ਦਾ ਪ੍ਰਵਾਹ ਬਾਹਰ ਨੂੰ ਚਲਾ ਦਿੰਦੇ ਹਾਂ ਅਤੇ ਵਿਜਾਤੀ ਬਿਰਤੀਆਂ ਦਾ ਪ੍ਰਵਾਹ ਅੰਦਰ ਨੂੰ ਚੱਲ ਪੈਂਦਾ ਹੈ। ਤਿਆਗਣੇ ਯੋਗ ਚੀਜ਼ ਜਿਹੜੀ ਤਿਆਗਣੀ ਆ ਉਹਦਾ ਤਿਆਗ ਕਰ ਦਿੰਦੇ ਨੇ, ਕਾਮ ਤਿਆਗਣਾ ਤਿਆਗਣ ਨੀਕਾ, काम क्रोध लोभ मोह त्यागना, इहदा त्याग होना शुरू हो जाता है। लभ लोभ अहंकार ताज तृष्णा, इहदा त्याग हो गया। ते ग्रहण करन वालियां चीजां जिहड़ियां ने उहनां नूं ग्रहण करना शुरू करने, रे मन ऐसो कर सन्यासा, मन से सदन सभा कर समझो मन ही माहे उदासा। यह सारा शब्द इस करके वजाती ते सजाती बिरतियां दे प्रवाह अंदर बाहर नूं अपने आप ही शुरू हो जांदे ने, क्योंकि जिवें दिल दियां जिहड़ियां मुख नाड़ां ने सप्लाई करदियां, जे इहनां दे वाल्व बंद हो जाण इक वारी, जां खून आउणा जाणा बंद हो जाए, तां दिल दे उत्ते बड़ा भैड़ा असर पैंदा। दिल दे विच वी इही चीज़ है, सजाती ते वजाती प्रवाह चलदा है। एक पासे गंदा खून आउंदा, एक पासे साफ होके जांदा। गुरदियां विच वी सजाती वजाती प्रवाह ही चलदा। इहनूं कदे आपां ध्यान नाल देखिया नहीं, सजाती ते वजाती अपना श्वास भी यही क्रिया करता है। जदों तां आपां अंदर नूं श्वास लैके जांदे आ, ऑक्सीजन लैंदे आ, उदों वजाती प्रवाह चलदा जिहड़ा सानूं ताकत दिंदा। जदों बाहर नूं कार्बन डाइआक्साइड बाहर नूं कढ़दे आ, उदों सजाती प्रवाह वजाती चलदा। फिर इस करके महाराज कहिंदे ने, फिर चंगे गुणां नूं ग्रहण करना सजाती ते वजाती हुंदा, माड़े अवगुणां नूं बाहर कढ़ देना। चंगा नाउ रखाए कै, फिर जदों इही जी अवस्था का मालक हो जाता है, चंगा नाउ वध तों वध उहदा की है, नानक ब्रह्म ज्ञानी आप परमेश्वर, जीव नूं कहण लग जांदे ने कि ब्रह्म ज्ञान विच जदों जीव चलिया गया, इन्हां चारां साधना करके नवां खंडां वाले शरीर विच दर्शन हो गए, तां उहनूं कहिंदे ने चंगा नाउ रखाए कै। नानक ब्रह्म ज्ञानी आप परमेश्वर नाम रखा के जस कीरत जग ले, फिर संसार दे अंदर जस हुंदा, परलोक विच उहदी कीर्ति हुंदी, जिउंदिआं जस हुंदा। पूर्ण ब्रह्म ज्ञान च जाके कोई लालच, कोई तृष्णा, कोई विशे, ऐही जी कोई चीज नहीं रहिंदी, सब खत्म हो जांदियां ने। तां महाराज सच्चे पातशाह कहणगे, जे तिस नदर ना आवई, जे तो भाव जिहड़ी तिस तृष्णा ना उहदे अंदर नजर ही नहीं आउंदी। तृष्णा शरीर तो लैके पैरां तक सारी तृष्णा ही मुक जांदी उहदे अंदरों। जे चारां साधना दे संयुक्त होके एक बार कम शुरू कर दईए, तां नौ खंडां वाले शरीर अंदर एक बार वाहिगुरू नूं देख लईए, तां तृष्णा नामे चीज उत्थे रहिंदी ही नहीं, क्योंकि माया दी शक्ति है तृष्णा। जिन्नी मर्जी आ जाए बंदे दा मन भरदा नहीं, पर ब्रह्म ज्ञानी इस तृष्णा तो दूर हो जांदे ने। उहनां दे मन दे अंदर इक्को ही लालसा बनी रहिंदी है कि वध तों वध नाम जपीए। ब्रह्म ज्ञानी बन के वध तों वध परउपकार करदे ने, संसार दा भला करदे ने, आप जपैव रहै नाम जपावै दी क्रिया नूं करदे ने। तो इस करके तां वात ना पुछै कि ये तीन चीजा हुंदियां ने, वाय पित कफ, वाय तो वात, वात तो हुंदी है पौण हवा। किसी के शरीर विच वात का वाधा हो जाता, उहदे शरीर नूं वात नुकसान देन लग जाती। वात कहिंदे ने पौण नूं, पौण हुंदी वाशना दी, ते जिहड़ी वाशना ना तां वात ना पुछै के की पुछदे हो, कहिंदे फिर उत्थे कोई वाशना रहिंदी ही नहीं। कीटा अंदर कीट कर जिहड़ी हुंदी है ना मैल, कीट मैल नूं कहिंदे कीटा। कीटा मैल केड़ी हुंदी है, जिहड़ी अपने अंदर मल विखेप अवरण दी मैल है, इहनूं कीट अर्थ हुंदा कट्टणा। अपने अंदर दी मल विखेप अवरण दी मैल नूं कट के अपने आप नूं इन्ना शुद्ध कर लैंदे ने, दोषी दोष धरे, दोषी जिहड़े काम क्रोध लोभ मोह अहंकार ने उह उल्टा के ब्रह्म ज्ञानी विच दोष धरन लग जांदे ने। किवें, जिवें कोई बंदा गुरुद्वारा मोती बाग मैं वैसे ही गल कर रहा, उत्थे कोई बंदा जुत्ती चक के लै गया, फड़िया गया, कुट पई, मुड़ के इत्थे आ गया। इत्थे आकर देखो जी मोती बाग किन्ना प्रबंध माड़ा, देखो जी उत्थे तां सारे माड़े ने जी, मैनू बड़ा कुटिया जी, मैनू ऐं कीता जी, ਉਹਨੇ ਆਪਣੀ ਗੱਲ ਨਹੀਂ ਦੱਸਣੀ ਕਿ ਮੈਂ ਉੱਥੇ ਜੁੱਤੀ ਚੱਕੀ ਸੀ। ਉੱਥੇ ਦੇ ਪ੍ਰਬੰਧ ਨੂੰ ਮਾੜਾ ਕਹੇਗਾ, ਸੰਗਤ ਨੂੰ ਮਾੜਾ ਕਹੇਗਾ, ਲੋਕਾਂ ਨੂੰ ਮਾੜਾ ਕਹੇਗਾ। ਇਸ ਪ੍ਰਕਾਰ ਜਿਹੜੇ ਦੋਸ਼ੀ ਨੇ ਉਲਟਾ ਕੇ ਉਲਟ ਦੋਸ਼ ਧਰਦੇ ਨੇ, ਉਲਟਾ ਚੋਰ ਕੁਤਵਾਲ ਕੋ ਡਾਂਟੇ। ਇਸੇ ਤਰ੍ਹਾਂ ਇੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਲਟਾ ਕੇ ਬ੍ਰਹਮ ਗਿਆਨੀ 'ਚ ਦੋਸ਼ ਇਹ ਲਾਉਂਦੇ ਨੇ। ਉਹ ਕਹਿੰਦੇ ਨੇ ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ ਹਰਬਿੰਦ ਅਵਰ ਨਾ ਦੇਖੋ ਕੋਈ, ਇਹ ਤਾਂ ਇਹ ਕਰਨ ਲੱਗ ਪਿਆ। ਇਹ ਸ਼ਰਵਣੋ ਮੇਰੇ ਉਹ ਸੱਚ ਹੈ ਸੁਣਨ ਨੂੰ ਬਿਠਾਏ। ਚੰਗਾ ਭਲਾ ਨਿੰਦਾ ਚੁਗਲੀ ਸੁਣਦਾ ਸੀ, ਹੁਣ ਬਾਣੀ ਸੁਣਨ ਲੱਗ ਪਿਆ। ਉਹ ਉਲਟਾ ਦੋਸ਼ ਧਰਦੇ ਨੇ ਇਹਦੇ 'ਤੇ। ਚੰਗਾ ਭਲਾ ਇਹਦੇ ਹਿਰਦੇ 'ਚ ਅਸੀਂ ਵੱਸਦੇ ਸੀ, ਜਿਵੇਂ ਕਿਰਾਏਦਾਰ 25-30 ਸਾਲ ਤੋਂ ਬੈਠਾ ਉਹਨੂੰ ਫੜ ਕੇ ਬਾਹਰ ਕੱਢ ਦਈਏ, ਉਹ ਉਲਟਾ ਮਾਲਕ ਮਕਾਨ ਨੂੰ ਸੜਕ 'ਤੇ ਖੜ ਕੇ ਗਾਲਾਂ, ਲੋਕ ਕਹਿਣ ਵੀ ਤੂੰ ਤੈਨੂੰ ਕੀ ਹੋ ਗਿਆ, ਕਹਿੰਦਾ ਦੱਸੋ ਜੀ ਸਾਨੂੰ ਬੱਚਿਆਂ ਸਮੇਤ ਕੱਢਤਾ ਇੱਥੋਂ। ਜਾਂ ਮਾਲਕ ਮਕਾਨ ਨੂੰ ਪੁੱਛਿਆ, ਕਹਿੰਦਾ ਕਬਜ਼ੇ ਕਰਕੇ ਬਹਿ ਗਿਆ, ਮੈਂ ਤਰਸ ਕਰਕੇ ਇਹਨੂੰ ਮਕਾਨ ਦਿੱਤਾ। ਉਹ ਕਾਮ ਕਰੋ ਲੋ ਮੋਹੰਕਾਰ ਨੂੰ ਬ੍ਰਹਮ ਗਿਆਨੀ ਨੇ ਜਦੋਂ ਬਾਹਰ ਕੱਢਿਆ, ਬਾਹਰ ਖੜ ਕੇ ਰੌਲਾ ਪਾਉਂਦੇ ਨੇ, ਕਹਿੰਦੇ ਦੇਖੋ ਜੀ ਨੈਣ ਨਾ ਦੇਖਿਆ ਸਾਧ ਸੇ ਨੈਣ ਬਿਹਾਲਿਆ, ਦੋਸ਼ ਲਾਉਂ ਆਪਣੇ ਉਲਟ ਦੋਸ਼ ਲਾਉਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਦੋਸ਼ੀ ਜਿਹੜੇ ਨੇ ਉਹ ਉਲਟਾ ਦੋਸ਼ ਲਾਉਂਦੇ ਨੇ। ਹੁਣ ਲਾਈ ਜਾਓ, ਅਸੀਂ ਤਾਂ ਤੁਹਾਨੂੰ ਕੱਢ ਕੇ ਬਾਹਰ ਮਾਰਿਆ, ਕਾਮ ਕਰੋ ਲੋ ਮੋਹੰਕਾਰ ਸਾਰੀਆਂ ਚੀਜ਼ਾਂ ਬਾਹਰ ਕੱਢ ਦਿੱਤੀਆਂ। ਹੁਣ ਉਹ ਜਿਹੜਾ ਐਸਾ ਬ੍ਰਹਮ ਗਿਆਨੀ ਮਹਾਂਪੁਰਸ਼ ਬਣ ਜਾਂਦਾ, ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ, ਨਾਨਕ ਨਿਰਗੁਣ ਗੁਣ ਕਰੇ, ਉਹ ਬ੍ਰਹਮ ਗਿਆਨੀ 'ਚ ਵੀ ਸਾਡੇ ਜਿੰਨੀ ਸਮਰੱਥਾ ਹੋ ਜਾਂਦੀ ਹੈ, ਉਹ ਵੀ ਨਿਰਗੁਣਿਆਰਿਆਂ ਨੂੰ ਗੁਣ ਦੇਣ ਲੱਗ ਪੈਂਦਾ। ਮੇਰੇ ਅਤੇ ਬਾਬੇ ਬੁੱਢੇ 'ਚ ਕੋਈ ਫਰਕ ਨਹੀਂ ਹੈ, ਮੇਰੇ ਅਤੇ ਭਾਈ ਵਿਧੀ ਚੰਦ 'ਚ ਕੋਈ ਫਰਕ ਨਹੀਂ ਹੈ। ਕਿਹਾ ਨਾ ਮਹਾਰਾਜ ਜੀ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜਾ ਕੁਛ ਕਹਿੰਦੇ ਨੇ। ਕਹਿੰਦੇ ਲਓ ਬਈ ਜਿਹਨੇ ਸਾਡੇ ਦਰਸ਼ਨ ਕਰਨੇ ਨੇ, ਜੇ ਅਸੀਂ ਨਾ ਮਿਲੀਏ ਭਾਈ ਵਿਧੀ ਚੰਦ ਦੇ ਦਰਸ਼ਨ ਕਰ ਲਿਆ ਕਰੋ, ਸਾਡੇ ਦਰਸ਼ਨਾਂ ਜਿੰਨਾ ਹੀ ਫਲ ਹੈ ਮੇਰੇ ਪਿਆਰੇ ਦਾ। ਨਿਰਗੁਣ ਆਰਿਆਂ ਨੂੰ ਗੁਣ ਦਿੰਦੇ ਨੇ ਸੱਚੇ ਪਾਤਸ਼ਾਹ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੇ ਰੂਪ ਵਿੱਚ ਹੋ ਜਾਂਦਾ, ਜਿਨ੍ਹਾਂ ਵਿੱਚ ਗੁਣ ਨਹੀਂ ਹੁੰਦੇ ਉਹਨਾਂ ਨੂੰ ਗੁਣ ਦੇ ਦਿੰਦੇ ਨੇ। ਜਿਵੇਂ ਸਾਡੇ ਵਰਗੇ ਰੁਲਦੇ ਫਿਰਦੇ ਸੀ, ਮਹਾਂਪੁਰਸ਼ਾਂ ਕੋਲ ਚਲੇ ਗਏ, ਉਹਨਾਂ ਨੇ ਸਾਨੂੰ ਕਥਾ ਦਾ ਗੁਣ ਦੇ ਤਾ। ਕੋਸ਼ਿਸ਼ ਕੀਰਤਨ ਸਿਖਾਉਣ ਦੀ ਵੀ ਕੀਤੀ, ਪਰ ਕਥਾ ਦੀ ਜ਼ਿਆਦਾ ਹੀ ਬਹੁਲਤਾ ਹੋ ਗਈ। ਸੋ ਇਸ ਕਰਕੇ ਜਿਹੜਾ ਬਿਲਕੁਲ ਘਰ ਦੇ ਪੁੱਛਦੇ ਨਹੀਂ, ਜਿਹਨੂੰ ਕਿਤੇ ਕੋਈ ਨਾ ਪੁੱਛੇ, ਜੇ ਕਿਸੇ ਮਹਾਂਪੁਰਸ਼ ਕੋਲ ਚਲਿਆ ਜਾਏ ਉਹਨੂੰ ਘੜ ਕੇ ਹੀਰਾ ਬਣਾ ਦਿੰਦੇ ਨੇ, ਉਹ 'ਚ ਗੁਣ ਹੀ ਗੁਣ ਭਰ ਦਿੰਦੇ ਨੇ। ਗੁਣਵੰਤਿਆਂ ਗੁਣ ਦੇ, ਜੇ ਕੋਈ ਪਹਿਲਾਂ ਤੋਂ ਗੁਣ ਵਾਲਾ ਉਸ ਬੰਦੇ ਨੂੰ ਬ੍ਰਹਮ ਗਿਆਨੀ ਕਹਿੰਦਾ ਹੋਰ ਗੁਣ ਲੈ ਲਾ ਭਾਈ, ਉਹਨੂੰ ਹੋਰ ਗੁਣ ਦਿੰਦੇ ਨੇ। ਜੇ ਦੋ ਗੁਣ ਨੇ ਤਾਂ ਤੇਰੇ 'ਚ ਚਾਰ ਕਰ ਦਿੰਦੇ ਆ, ਚਾਰ ਵਾਲੇ ਨੂੰ 6 ਗੁਣਾਂ ਵਾਲਾ ਬਣਾਉਂਦੇ, ਜਾਂ ਉਹ ਗੁਣ ਦੇ ਦਿੰਦੇ ਨੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋ, ਉਹੋ ਜਿਹਾ ਨਹੀਂ ਕੋਈ ਸੁਝਦਾ ਜਿਹੜਾ ਬ੍ਰਹਮ ਗਿਆਨੀ ਦੇ ਉੱਤੇ ਪਰਉਪਕਾਰ ਕਰੇ, ਜਿਹੜਾ ਬ੍ਰਹਮ ਗਿਆਨੀ ਨੂੰ ਕਹੇ ਮੈਂ ਤੇਰੇ ਉੱਤੇ ਪਰਉਪਕਾਰ ਕਰਦਾ ਹਾਂ। ਜਿਵੇਂ ਭਾਈ ਗੜੀਆ ਸੀ, ਭਾਈ ਦੌਲੇ ਨੇ ਜਦੋਂ ਉਹਦੇ ਕੋਲੋਂ ਪਾਠ ਸੁਣਿਆ ਸ੍ਰੀ ਸੁਖਮਨੀ ਸਾਹਿਬ ਦਾ, ਦੇਖਿਆ ਭਾਈ ਗੜੀਏ ਦੀ ਜੁੱਤੀ ਟੁੱਟੀ ਹੋਈ ਹੈ, ਤੁਰਿਆ ਜਾ ਰਿਹਾ। ਮੁਸਲਮਾਨ ਫਕੀਰ ਸੀ ਦੌਲਾ ਮਿੱਤਰ ਉਹਦਾ, ਕਹਿੰਦਾ ਵੀ ਜੁੱਤੀ ਸਿੱਖ ਦੀ ਟੁੱਟੀ ਹੋਈ ਹੈ ਬਈ, ਬੜਾ ਤਰਸ ਆਇਆ ਮਨ 'ਚ।